ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੋ ਇਹ ਦਿੱਤੇ ਹੋਏ ਸਮੇਂ ਅੰਦਰ ਕੁਝ ਬੇਨਤੀਆਂ ਕਰਨੀਆਂ ਨੇ, ਅਤੇ ਜਿੰਨੀ ਗੁਰੂ ਸਾਹਿਬ ਨੇ ਮਤਬੁੱਧ ਬਖਸ਼ੀ ਹੈ ਉਸ ਹਿਸਾਬ ਨਾਲ ਮੈਂ ਤੁਹਾਡੇ ਸਨਮੁੱਖ ਆਪਣੀ ਗੱਲ ਰੱਖਣੀ ਹੈ। ਚਾਹੇ ਪਹਿਲਾਂ ਵਾਲਾ ਵੇਲਾ ਸੀ, ਚਾਹੇ ਹੁਣ ਦਾ ਵੇਲਾ, 50-60 ਸਾਲਾਂ 'ਚ ਜੋ ਕੁਛ ਬਦਲਿਆ, ਦੋ ਹੀ ਚੀਜ਼ਾਂ ਬਦਲੀਆਂ ਨੇ। ਇੱਕ ਹੈ ਕਿ ਜਿਹੜੀ ਖਬਰ ਹੈ, ਜਿਹੜੀ ਸੂਚਨਾ ਹੈ, ਉਹ ਪਹਿਲਾਂ ਤੋਂ ਜ਼ਿਆਦਾ ਤੇਜ਼ ਹੋ ਗਈ। ਦੂਜਾ, ਜਿਹੜੇ ਸੰਦ ਨੇ, ਭੱਜਣ ਵਾਲੇ ਗੱਡੀਆਂ ਨੇ, ਉਹ ਜ਼ਿਆਦਾ ਤੇਜ਼ ਹੋ ਗਈਆਂ। ਸਾਡੇ ਪਿੰਡ ਇੱਕ ਵਾਰ ਬੱਚਿਆਂ ਨੇ ਚੂਹਿਆਂ ਵਾਲੀਆਂ ਗੋਲੀਆਂ ਖਾ ਲਈਆਂ, ਚੂਰਨ ਦੇ ਭੁਲੇਖੇ, ਅਤੇ ਉੱਥੋਂ ਜਿਹੜੀ ਜੀਪ ਬੰਦਾ ਭਜਾ ਕੇ ਲੈ ਕੇ ਗਿਆ ਮਾਨਸਾ ਨੂੰ, ਉਹ 35-40 ਮਿੰਟਾਂ 'ਚ ਮਾਨਸਾ ਗਈ ਅਤੇ ਉਹਨੂੰ ਅੱਗ ਲੱਗ ਗਈ ਸੀ। 81-82 ਦੀ ਗੱਲ ਹੈ, ਮਤਲਬ ਉਦੋਂ ਗੱਡੀ ਇੰਨੀ ਕੁ ਭੱਜਦੀ ਹੁੰਦੀ ਸੀ ਕਿ ਅੱਧੇ ਘੰਟੇ ਜਾਂਦਿਆਂ ਇੰਨੀ ਗਰਮ ਹੋ ਗਈ ਵੀ ਉਹਨੂੰ ਅੱਗ ਲੱਗ ਗਈ। ਤਾਂ ਦੋਨੇ ਚੀਜ਼ਾਂ ਜਿਹੜੀਆਂ ਤੇਜ਼ ਹੋ ਗਈਆਂ ਨੇ, ਇਹਨੇ ਸਾਡੀ ਜ਼ਿੰਦਗੀ 'ਤੇ ਕੀ ਅਸਰ ਪਾਇਆ, ਇਹ ਬੇਨਤੀ ਮੈਂ ਤੁਹਾਡੇ ਕੋਲ ਇੱਥੇ ਕਰਨੀ ਕਿ ਜਿਵੇਂ ਜਿਵੇਂ ਸੰਦਾਂ ਦੀ ਤੇਜ਼ੀ ਵੱਧਦੀ ਹੈ, ਸਾਡੇ ਕੋਲ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਘਟਦਾ ਹੈ। ਇੱਕ ਬੰਦਾ ਉੱਠ ਰੇੜੀ 'ਤੇ ਬਲਦ ਗੱਡੀ 'ਤੇ ਬੈਠਿਆਂ ਆਰਾਮ ਨਾਲ ਗੱਲ ਸੋਚ ਸਕਦਾ, ਪਰ ਜਿਹੜੀ ਗੱਡੀ 100 ਤੋਂ ਉੱਤਰ ਭੱਜਦੀ ਹੈ, ਉਹਦੇ 'ਚ ਸੋਚੋਗੇ ਤਾਂ ਗੱਡੀ ਕਾਹਦੇ 'ਚ ਵੱਜੂਗੀ। ਚੀਜ਼ਾਂ ਨੂੰ ਪਰਖਣ ਵਾਸਤੇ ਸਮਾਂ ਬੰਦੇ ਕੋਲ ਘਟਦਾ। ਜਦੋਂ ਅਸੀਂ ਗੁਰੂ ਘਰ 'ਚ ਬੈਠੇ ਹਾਂ ਇੱਥੇ ਗੁਰਦੁਆਰਾ ਸਾਹਿਬ 'ਚ, ਤਾਂ ਮੈਂ ਤੁਹਾਨੂੰ ਬਾਣੀ ਦੀ ਥਾਂ 'ਤੇ ਇਹ ਗੱਲਾਂ ਕਿਉਂ ਸੁਣਾ ਰਿਹਾ? ਇਹ ਗੱਲ ਮੈਂ ਤੁਹਾਨੂੰ ਇਸ ਲਈ ਸੁਣਾ ਰਿਹਾ ਕਿ ਅੱਜ ਜਿੱਥੇ ਵੀ ਤੁਸੀਂ ਚਾਰ ਕੋਈ ਮਾਈ ਭਾਈ ਜੁੜਦੇ ਹੈ, ਸਭ ਨੂੰ ਇਹ ਇੱਕ ਅੰਦਾਜ਼ਾ ਹੁੰਦਾ ਕਿ ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ, ਇੱਕ ਦੂਜਾ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਤੀਜਾ ਵੀ ਸਮਝ ਵੀ ਆਉਂਦੀ ਹੈ ਪਰ ਜ਼ਿੰਦਗੀ 'ਚ ਗਾਹਾਂ ਢਾਲਿਆ ਨਹੀਂ ਜਾਂਦਾ, ਉਹਨੂੰ ਅਮਲ 'ਚ ਨਹੀਂ ਲਿਆਇਆ ਜਾਂਦਾ। ਤਾਂ ਇਹ ਬੇਨਤੀ ਵਾਸਤੇ ਮੈਂ ਜੋ ਤੁਹਾਨੂੰ ਪਹਿਲਾਂ ਗੱਲ ਸੁਣਾਈ ਹੈ, ਉਹਦੇ 'ਚ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਇਕਾਗਰਤਾ ਕਿਉਂ ਨਹੀਂ, ਜਾਂ ਸਮਝ ਕਿਉਂ ਨਹੀਂ ਆਉਂਦਾ, ਜਾਂ ਰਸ ਕਿਉਂ ਨਹੀਂ ਆਉਂਦਾ, ਜਾਂ ਇਦੋਂ ਅੱਗੇ ਉਹ ਜ਼ਿੰਦਗੀ 'ਚ ਢਲਦੀ ਕਿਉਂ ਨਹੀਂ, ਇਹਦੇ ਬਾਰੇ ਮੈਂ ਬੇਨਤੀ ਕਰਨੀ। ਪਹਿਲਾਂ ਤਾਂ ਇਹ ਕਿ ਅਸੀਂ ਗੁਰੂ ਘਰ ਕਿੰਨਾ ਸਮਾਂ ਬਿਤਾਉਂਦੇ ਹਾਂ, ਇਹ ਗੱਲ ਦਾ ਫਰਕ ਹੈ। ਸਾਡੇ ਸਾਰਿਆਂ ਕੋਲ ਜੋ ਚੀਜ਼ ਜਮ੍ਹਾਂ ਬਰਾਬਰ ਹੈ, ਅਮੀਰ ਤੋਂ ਅਮੀਰ, ਤਕੜਾ ਤੋਂ ਤਕੜਾ, ਅਨਪੜ੍ਹ ਤੋਂ ਅਨਪੜ੍ਹ, ਗਰੀਬ ਤੋਂ ਗਰੀਬ, ਸਾਰਿਆਂ ਕੋਲ ਜ਼ਿੰਦਗੀ ਦਾ ਸਮਾਂ ਉਹੀ 8 ਪਹਿਰ ਨੇ, ਉਹੀ 24 ਘੰਟੇ, ਉਹੀ 64 ਘੜੀਆਂ। ਕੋਈ ਕਿੱਡਾ ਹੀ ਖੱਬੀ ਖਾਨ ਹੈ, ਉਹ ਆਪਦਾ ਸਮਾਂ ਨਾ ਵਧਾ ਸਕਦਾ ਨਾ ਘਟਾ ਸਕਦਾ। ਜਦੋਂ ਵੀ ਗੁਰਬਾਣੀ ਬਾਰੇ, ਇਤਿਹਾਸ ਬਾਰੇ, ਚਾਹੇ ਜ਼ਿੰਦਗੀ ਬਾਰੇ ਅਸੀਂ ਗੱਲ ਕਰਦੇ ਹਾਂ, ਉਹਦੇ 'ਚ ਪਹਿਲਾ ਜਿਹੜਾ ਨੁਕਤਾ ਹੈ, ਜਿਹੜੀ ਗੱਲ ਹੈ, ਉਹ ਇਸ ਗੱਲ ਤੋਂ ਹੈ ਕਿ ਸਾਡੇ ਕੋਲ ਜਿੰਨਾ ਸਮਾਂ ਜ਼ਿੰਦਗੀ ਦਾ, ਉਹਦੇ 'ਚੋਂ ਕਿੰਨਾ ਸਮਾਂ ਅਸੀਂ ਇਹਦੇ ਲਈ ਰੋਜ਼ਾਨਾ ਲਾਉਂਦੇ ਹਾਂ। ਕਿਉਂਕਿ ਜਿਹੜਾ ਨਿਤਨੇਮ ਹੈ, ਅਖੀਰ ਉਹਨੇ ਹੀ ਰਾਹ ਕਰਨਾ, ਜਦੋਂ ਲੋਕਾਂ ਨੂੰ ਪਹਿਲਾਂ ਪੜ੍ਹਾਇਆ ਜਾਂਦਾ ਸੀ ਤਾਂ ਆਮ ਤੌਰ 'ਤੇ ਉਹ ਡੇਰਾ, ਗੁਰਦੁਆਰਾ ਜਾਂ ਕੋਈ ਇੱਦਾਂ ਦਾ ਧਰਮ ਸਥਾਨ ਹੁੰਦਾ ਸੀ, ਉੱਥੇ ਖੂਹ ਹੁੰਦੇ ਸੀ। ਉਹ ਖੂਹ ਤੋਂ ਲੋਕ ਪਾਣੀ ਭਰਦੇ ਸੀ ਤਾਂ ਖੂਹ ਦੀ ਮੌਣ ਦੇ ਉੱਤੇ ਕੱਚੀ ਰੱਸੀ ਨਾਲ ਪੱਥਰ 'ਤੇ ਨਿਸ਼ਾਨ ਪੈ ਜਾਂਦਾ ਸੀ। ਤਾਂ ਹਰ ਬੱਚੇ ਨੂੰ ਇਹ ਸਮਝਾਇਆ ਜਾਂਦਾ ਸੀ ਕਿ ਮਨ ਜਿੰਨਾ ਮਰਜ਼ੀ ਮਨੂਰ ਹੈ, ਇਹਦੇ 'ਤੇ ਰੋਜ਼ ਰੱਸੀ ਘਸਾਓਗੇ ਤਾਂ ਇਹਦੇ 'ਤੇ ਨਿਸ਼ਾਨ ਪੈ ਜਾਣਗੇ। ਇਸ ਕਰਕੇ ਮਨ ਦੇ ਮਨੂਰ 'ਤੇ ਜਿਹੜਾ ਰੋਜ਼ ਰੱਸੀ ਘਸਾਉਣਾ ਨਿਤਨੇਮ ਦੀ, ਉਹ ਕਿੰਨਾ ਚਿਰ ਹੈ, ਇਹ ਗੱਲ ਸਾਡੇ ਉੱਤੇ ਅਸਰ ਪਾਉਂਦੀ ਹੈ ਕਿ ਸਮਾਂ ਕਿੰਨਾ ਦਿੰਦੇ ਹਾਂ। ਜਿੰਨਾ ਕੁ ਮੈਨੂੰ ਪੜ੍ਹਨ ਦਾ ਸਬਬ ਬਣਿਆ ਉਸ ਹਿਸਾਬ ਨਾਲ ਘੱਟ ਤੋਂ ਘੱਟ ਇੱਕ ਪਹਿਰ ਦਾ ਸਮਾਂ ਸਾਡਾ ਗੁਰਬਾਣੀ ਇਤਿਹਾਸ ਪੜ੍ਹਨ ਦੇ ਵਿੱਚ ਲੱਗਦਾ ਹੈ ਤਾਂ ਸਾਡੇ ਕੋਲ ਇਹ ਸੰਭਾਵਨਾ ਹੈ ਕਿ ਅਸੀਂ ਗੁਰੂ ਦੇ ਰਾਹ 'ਤੇ ਤੁਰਦੇ ਰਹਿ ਸਕਦੇ ਹਾਂ। ਇਹ ਇਹਦੀ ਪਹਿਲੀ ਬੇਨਤੀ ਹੈ। ਇਹ ਇਸ ਕਰਕੇ ਹੈ ਕਿ ਸਾਡੇ ਮਨ 'ਚ ਸਭ ਤੋਂ ਜਿਹੜੀ ਰੋਜ਼ ਗੱਲ ਵਾਪਰਦੀ ਹੈ, ਮੈਂ ਰੋਜ਼ ਨਾ ਕਹਾਂ ਲਗਭਗ ਹਰ ਸਾਹ ਨਾਲ ਵਾਪਰਦੀ ਹੈ, ਉਹ ਇਹ ਹੁੰਦੀ ਕਿ ਸਭ ਤੋਂ ਕੀਮਤੀ ਕੀ ਹੈ, ਜ਼ਿੰਦਗੀ 'ਚ ਸਭ ਤੋਂ ਮੁੱਖ ਕੀ ਹੈ, ਵੱਡਾ ਕੀ ਹੈ। ਜਿੱਦਾਂ ਅਸੀਂ ਬੰਦਿਆਂ ਨੂੰ ਮਿਲਦੇ ਹਾਂ, ਦੂਜੇ ਨੂੰ ਉਹਦੇ ਮੂੰਹੋਂ ਜਿਹੜੇ ਸ਼ਬਦ ਨਿਕਲਦੇ ਹੈ ਉਹ ਦੱਸ ਦਿੰਦੇ ਹੈ ਕਿ ਬੰਦੇ ਦੀ ਬਿਰਤੀ ਕਿਹੋ ਜਿਹੀ ਹੈ। ਬੰਦਾ ਪੈਸੇ ਦੀ ਗੱਲ ਕਰਦਾ, ਕੱਪੜਿਆਂ ਦੀ ਕਰਦਾ, ਖਾਣੇ ਪੀਣੇ ਦੀ ਗੱਲ ਕਰਦਾ, ਕਿ ਤਾਕਤ ਦੀ ਗੱਲ ਕਰਦਾ, ਕਿ ਗਿਆਨ ਦੀ ਗੱਲ ਕਰਦਾ। ਜਿਸ ਵੀ ਮਨੁੱਖ ਨੂੰ ਮਿਲੋਂਗੇ ਉਹ ਕਿਸੇ ਐਸੀ ਗੱਲ ਦੀ ਗੱਲ ਜ਼ਰੂਰ ਕਰੂ ਜਿਹੜੀ ਉਹਨੂੰ ਲੱਗਦਾ ਕਿ ਇਹ ਸਭ ਤੋਂ ਕੀਮਤੀ ਹੈ, ਇਹ ਸਭ ਤੋਂ ਵੱਡੀ ਹੈ। ਵੀ ਪੈਸੇ ਬਿਨਾਂ ਕੁਛ ਨਹੀਂ ਬਣਦਾ ਬਾਈ, ਗਿਆਨ ਧਿਆਨ ਕਿਸੇ ਕੰਮ ਨਹੀਂ। ਬੰਦੇ ਕੋਲ ਪਾਵਰ ਚਾਹੀਦੀ ਹੈ, ਸਭ ਕੁਛ ਹੋ ਜਾਂਦਾ। ਬੰਦੇ ਕੋਲ ਮੱਤ ਚਾਹੀਦੀ ਹੈ, ਸਭ ਕੁਛ ਹੋ ਜਾਂਦਾ। ਜਿਹੜੀਆਂ ਇੱਦਾਂ ਦੀਆਂ ਗੱਲਾਂ ਨੇ ਇਹ ਸਾਰੀਆਂ ਉੱਥੋਂ ਹੀ ਆਉਂਦੀਆਂ, ਸਾਡੇ ਮਨ 'ਚ ਜੋ ਵਸਿਆ ਹੁੰਦਾ ਵੀ ਰੱਬ ਕੀ ਨੇ ਦੇਖਿਆ। ਜਿਹੜਾ ਇੱਦਾਂ ਦਾ ਵਿਚਾਰ ਹੈ ਇਹ ਅੰਦਰ ਜੋ ਜੀਵਨ ਅਮਲ ਵਸਿਆ ਉਸ ਹਿਸਾਬ ਨਾਲ ਚੱਲਦਾ, ਉੱਥੋਂ ਫਿਰ ਅਸੀਂ ਦੁਨੀਆ ਨੂੰ ਵੇਖਣਾ, ਆਪਦੇ ਆਪ ਨੂੰ ਵੇਖਣਾ ਸ਼ੁਰੂ ਕਰਦੇ ਹਾਂ। ਜਿਹੜਾ ਇਹ ਕਿ ਬਾਣੀ 'ਚ ਮਨ ਨਹੀਂ ਲੱਗਦਾ ਜਾਂ ਰਸ ਨਹੀਂ ਆਉਂਦਾ, ਉਹਦੀ ਇੱਕ ਜੜ, ਇੱਕ ਕਾਰਨ ਇੱਥੇ ਪਿਆ ਹੋਇਆ ਕਿ ਮਨ 'ਚ ਕਿਹੜੀ ਚੀਜ਼ ਵਸੀ ਹੈ ਕਿ ਇਹ ਸਭ ਤੋਂ ਵੱਡੀ ਹੈ। ਅੱਜ ਦੇ ਵੇਲੇ 'ਚ ਤੁਸੀਂ ਵੇਖਿਆ ਹੋਣਾ, ਨਾ ਸਿਰਫ ਇੱਥੇ ਦੁਨੀਆ 'ਚ ਜਿੰਨੀਆਂ ਵੀ ਸਰਕਾਰਾਂ ਨੇ ਉਹ ਇੱਕ ਗੱਲ ਦੱਸਦੀਆਂ ਲੋਕਾਂ ਨੂੰ ਕਿ ਭਾਈ ਅਸੀਂ ਤੁਹਾਨੂੰ ਹੋਰ ਅਮੀਰ ਕਰਾਂਗੇ, ਅਸੀਂ ਗਰੀਬੀ ਦੂਰ ਕਰ ਦਿਆਂਗੇ, ਅਸੀਂ ਤੁਹਾਨੂੰ ਸਿਆਣੇ ਕਰ ਦਿਆਂਗੇ। ਜਿੱਥੇ ਜਿੱਥੇ ਵੀ ਆਪ ਤੁਹਾਡੇ ਹੁਣ ਥੋੜ੍ਹੇ ਚਿਰ ਨੂੰ ਪੰਚਾਇਤ ਦੀ ਚੋਣ ਹੋਣੀ ਹੈ ਉਹ ਤੁਸੀਂ ਦੇਖ ਲਓ ਕੀ ਹੋਊਗਾ। ਤਾਂ ਮਨ 'ਚ ਜਿਹੜੀ ਚੀਜ਼ ਮੁੱਖ ਬਣ ਜਾਂਦੀ ਹੈ ਉਹ ਜੇ ਉਹ ਗੁਰੂ ਦੀ ਗੱਲ ਮੁਤਾਬਕ ਨਹੀਂ ਹੈ ਤਾਂ ਬਾਣੀ ਦੇ ਰਸ ਆਉਣ ਦੀ ਸੰਭਾਵਨਾ ਘਟਦੀ ਹੈ। ਇਹ ਸਭ ਤੋਂ ਵੱਡਾ ਕਾਰਨ ਇਹਦੇ 'ਚ ਹੈ। ਦੂਜਾ, ਅਸੀਂ ਜਦੋਂ ਇੱਥੇ ਵੀ ਬੈਠੇ ਹਾਂ ਸਾਡਾ ਮਨ ਚੱਲ ਰਿਹਾ, ਸਾਡੀ ਮਨ ਦੀ ਜਿਹੜੀ ਯਾਤਰਾ ਹੈ ਉਹ ਲਗਾਤਾਰ ਹੋ ਰਹੀ ਹੈ। ਜਿਵੇਂ ਸਾਡਾ ਸਰੀਰ ਬੈਠਿਆਂ ਚੱਲਦਾ, ਸਾਹ ਲੈ ਰਹੇ ਹਾਂ, ਗੱਲ ਸੁਣਦਿਆਂ ਵੀ ਕਰਦਿਆਂ ਵੀ ਇਹ ਰੁਕਦਾ ਨਹੀਂ ਹੈ, ਸੁੱਤਿਆਂ ਵੀ ਸਾਹ ਚੱਲਦਾ ਰਹਿੰਦਾ, ਇੱਦਾਂ ਜਿਹੜਾ ਮਨ ਹੈ ਉਹ ਵੀ ਸੁੱਤਿਆਂ ਚੱਲਦਾ ਰਹਿੰਦਾ। ਤਾਂ ਜਿਹੜਾ ਮਨ ਚੱਲਦਾ ਉਹਦੇ 'ਚ ਜੋ ਵਿਚਾਰ ਚੱਲਦੀ ਕਿਸੇ ਵੀ ਚੀਜ਼ ਦੀ ਹੋਵੇ, ਕਿਸੇ ਵੀ ਵੇਲੇ ਦੀ ਹੋਵੇ, ਉਹ ਵਿਚਾਰ ਸਾਡੇ ਅੰਦਰ ਜਿਹੜੀ ਚੱਲਦੀ ਹੈ ਉਹ ਸ਼ਬਦਾਂ ਦੇ ਰੂਪ 'ਚ ਚੱਲਦੀ ਹੁੰਦੀ। ਜਿਹੜਾ ਅਸੀਂ ਜੇ ਸੁਣਦੇ ਹਾਂ ਬਹੁਤ ਵਾਰੀ ਕਿ ਸ਼ਬਦ ਗੁਰੂ ਹੈ ਤਾਂ ਉਹਦੇ ਜਿਹੜੇ ਮਾਨੇ ਨੇ ਉਹ ਧਰਮ ਵਜੋਂ ਵੀ ਹਨ, ਉਹਦੇ ਮਾਨੇ ਦੁਨੀਆ ਵਜੋਂ ਵੀ ਹਨ ਕਿ ਬੰਦੇ ਨੂੰ ਸ਼ਬਦਾਂ ਨੇ ਹੀ ਬੰਦਾ ਬਣਾਇਆ ਹੋਇਆ। ਜਿਹਨੂੰ ਅਸੀਂ ਕਮਲਾ ਕਹਿੰਦੇ ਹਾਂ ਉਹਨੂੰ ਕਿਵੇਂ ਪਤਾ ਲੱਗਦਾ ਕਿ ਉਹ ਕਮਲਾ? ਇੱਥੋਂ ਪਤਾ ਲੱਗਦਾ ਕਿ ਉਹਦੇ ਜਿਹੜੇ ਸ਼ਬਦ ਨੇ ਉਹ ਆਪੋ 'ਚ ਸਿੱਧੇ ਨਹੀਂ ਜੁੜਦੇ ਹੁੰਦੇ, ਉਹ ਇੱਕ ਗੱਲ ਕਹਿ ਕੇ ਕੋਈ ਦੂਜੀ ਗੱਲ ਕਹਿ ਜਾਂਦਾ ਜਿਹੜੀਆਂ ਆਪੋ 'ਚ ਜੁੜਦੀਆਂ ਨਹੀਂ ਹੁੰਦੀਆਂ, ਤਾਂ ਸਾਨੂੰ ਲੱਗਦਾ ਕਿ ਇਹ ਬੰਦਾ ਕਮਲਾ ਹੋ ਗਿਆ। ਇਹ ਉਹਦਿਆਂ ਸ਼ਬਦਾਂ ਤੋਂ ਪਤਾ ਲੱਗਦਾ। ਅਸੀਂ ਦੂਜੇ ਬੰਦੇ ਦੀ ਸ਼ਕਲ ਵੇਖਣ ਤੋਂ ਬਾਅਦ ਜੇ ਆਪਣੀ ਰਾਏ ਉਹਦੇ ਬਾਰੇ ਬਦਲਦੇ ਹਾਂ ਤਾਂ ਉਹ ਵੀ ਸ਼ਬਦ ਹੁੰਦੇ ਨੇ। ਸਾਨੂੰ ਜਿਹੜਾ ਬੰਦਾ ਕੋਈ ਚੰਗਾ ਲੱਗਦਾ ਉਹ ਦੋ ਗਾਲਾਂ ਕੱਢ ਦੇਵੇ ਤਾਂ ਸਾਨੂੰ ਬੁਰਾ ਲੱਗਦਾ। ਜੇ ਸਾਡੇ ਸਾਹਮਣੇ ਕੋਈ ਜਿਹਨੂੰ ਅਸੀਂ ਬੁਰਾ ਮੰਨਦੇ ਹਾਂ ਉਹ ਅੱਗੇ ਚਾਰ ਮਿੰਟ ਤਰਲੇ ਕਰੇ ਵੀ ਬਾਈ ਜੀ ਗਲਤੀ ਹੋ ਗਈ, ਮੈਂ ਤਾਂ ਇੱਦਾਂ ਸੀ, ਤੁਸੀਂ ਤਾਂ ਇੱਦਾਂ ਬਹੁਤ ਚੰਗੇ, ਤਾਂ ਸਾਨੂੰ ਉਹਦੇ ਮਨ 'ਚ ਬਣੀ ਹੋਈ ਰਹਿ ਬਦਲ ਜਾਂਦੀ। ਤਾਂ ਸਾਡੇ ਮਨ 'ਚ ਸਾਰਾ ਦਿਨ ਸੁੱਤਿਆਂ ਦੇ ਵੀ ਜਾਗਦਿਆਂ ਦੇ ਵੀ ਜਿਹੜੇ ਸ਼ਬਦ ਚੱਲਦੇ ਨੇ ਉਹ ਸਾਡੀ ਜ਼ਿੰਦਗੀ 'ਤੇ ਕਿੰਨਾ ਅਸਰ ਪਾਉਂਦੇ ਨੇ ਕਈ ਵਾਰੀ ਅਸੀਂ ਉਹਨੂੰ ਸੋਚਦੇ ਨਹੀਂ ਹੁੰਦੇ। ਇਹਦੀਆਂ ਮੈਂ ਦੋ ਤਿੰਨ ਮਿਸਾਲਾਂ ਦਿੰਦਾ। ਸਾਡੇ ਕੁਝ ਸੱਜਣ ਕੋਈ 15 ਕੁ ਸਾਲ ਪਹਿਲਾਂ ਪਾਕਿਸਤਾਨ ਚਲੇ ਗਏ, ਭਾਵ ਲਹਿੰਦੇ ਪੰਜਾਬ ਚਲੇ ਗਏ ਨਨਕਾਣਾ ਸਾਹਿਬ ਦਰਸ਼ਨ ਕਰਨ ਵਾਸਤੇ। ਉਹ ਉੱਥੇ ਕੋਈ 2 ਹਫ਼ਤੇ ਰਹੇ। ਉਹ ਕਹਿੰਦੇ ਵੀ ਦੋਵਾਂ ਹਫ਼ਤਿਆਂ 'ਚ ਉਹਨਾਂ ਨੇ ਕਿਸੇ ਵੀ ਮੁਸਲਮਾਨ ਨੂੰ ਉੱਥੇ ਗਾਲ ਦਿੰਦੇ ਨਾ ਸੁਣਿਆ। ਉਹਨਾਂ ਨੇ ਗੱਲ ਸੁਣਾਈ ਕਿ ਇੱਕ ਬੱਸ 'ਤੇ ਜਦੋਂ ਜਾਣ ਲੱਗੇ ਤਾਂ ਰਾਹ 'ਚ ਉਹਦਾ ਤੇਲ ਮੁੱਕ ਗਿਆ, ਤਾਂ ਜਿਹੜਾ ਚਲਾਉਣ ਵਾਲਾ ਸੀ ਉਹਨੇ ਖਲਾਸੀ ਨੂੰ ਕਿਹਾ ਵੀ ਜਾ ਭੱਜ ਕੇ ਤੇਲ ਲੈ ਕੇ ਆ। ਉਹ ਕਹਿੰਦਾ ਗਿਆ ਤੇਲ ਲੈ ਕੇ ਆਇਆ, ਉਹ ਜਦੋਂ ਤੁਰਿਆ ਆਵੇ ਮੂਹਰੋਂ ਤਾਂ ਉਹਨੇ ਹੱਥ ਮਾਰਿਆ ਕਿ ਖੁਦਾ ਦਾ ਵਾਸਤਾ ਭੱਜ ਕੇ ਆ। ਅਤੇ ਹੁਣ ਇਹ ਗੱਲ ਤੁਸੀਂ ਇਹ ਦੇਖੋ ਕਿ ਜਿਹੜੀ ਬੱਸ ਇੱਥੋਂ ਮਾਨਸਾ ਜਾਂਦੀ ਹੋਵੇ ਉਹਦਾ ਰਾਹ 'ਚ ਤੇਲ ਮੁੱਕ ਜੇ, ਉਹ ਚਲਾਉਣ ਵਾਲਾ ਅਤੇ ਦੂਜਾ ਆਪੋ 'ਚ ਕਿਹੋ ਜਿਹੀਆਂ ਗੱਲਾਂ ਕਰਨਗੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿੰਨੀ ਗਾਲ ਇੱਕ ਦੂਜੇ ਨੂੰ ਕੱਢਣਗੇ। ਤਾਂ ਸਾਡੇ ਆਮ ਬੋਲਚਾਲ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਕਿਹੋ ਜਿਹੇ ਨੇ, ਇਹ ਗੱਲ ਦਾ ਅਸਰ ਸਾਡੀ ਸਮਝਣ ਦੇ ਉੱਤੇ ਪੈਂਦਾ ਕਿ ਸਾਨੂੰ ਬਾਣੀ ਪੜ੍ਹ ਕੇ ਸਮਝ ਕਿਵੇਂ ਆਉਂਦੀ। 8 ਪਹਿਰਾਂ 'ਚੋਂ ਜਿਸ ਤਰ੍ਹਾਂ ਦੇ ਸ਼ਬਦ 7 ਪਹਿਰ ਸਾਡੇ ਦਿਮਾਗ 'ਚ ਚੱਲਦੇ ਰਹਿੰਦੇ ਨੇ ਉਹ 1 ਪਹਿਰ ਦੀ ਮਿਹਨਤ ਨੂੰ ਸਫਲ ਨਹੀਂ ਹੋਣ ਦਿੰਦੇ ਕਿਉਂਕਿ ਦਿਮਾਗ ਉੱਥੇ ਘੁੰਮਦਾ ਰਹਿੰਦਾ। ਇਹਦਾ ਇਕੱਲਾ ਐਂ ਨਹੀਂ ਕਿ ਸਿਰਫ ਜਿਹੜੇ ਸ਼ਬਦ ਅਸੀਂ ਬੋਲਦੇ ਹਾਂ, ਉਹ ਤੋਂ ਵੀ ਜ਼ਿਆਦਾ ਜਿਹੜੇ ਸੁਣਦੇ ਹਾਂ। ਆਪਦੇ ਮੂੰਹੋਂ ਬੰਦਾ ਜਿੰਨਾ ਮਰਜ਼ੀ ਜ਼ਿਆਦਾ ਬੋਲਦਾ ਹੋਵੇ 24 ਘੰਟਿਆਂ 'ਚ ਇਹ ਨਹੀਂ ਹੋ ਸਕਦਾ ਕਿ ਉਹ ਬੋਲਿਆ ਵੱਧ ਉਹਨੇ ਸੁਣਿਆ ਘੱਟ, ਕਿਉਂਕਿ ਜਦੋਂ ਬੰਦਾ ਸੌਂ ਜਾਂਦਾ ਕੰਨ ਉਦੋਂ ਵੀ ਚੱਲਦਾ ਹੈ। ਉਹ ਸੁਣਿਆ ਹੋਇਆ ਸਾਨੂੰ ਯਾਦ ਨਹੀਂ ਰਹਿੰਦਾ ਪਰ ਸਾਡੇ ਮਨ 'ਤੇ ਲਿਖਿਆ ਜਾਂਦਾ। ਸੁਣਨ ਇੰਨਾ ਵੱਡਾ ਕਿ ਬੰਦਾ ਜੰਮਣ ਤੋਂ ਪਹਿਲਾਂ ਮਾਂ ਦੇ ਗਰਭ 'ਚ ਸੁਣਨਾ ਸਿੱਖ ਜਾਂਦਾ। ਤਾਂ ਇਸ ਕਰਕੇ ਜਿਹੜਾ ਬੋਲਣ ਹੈ ਜਿਹੜਾ ਸੁਣਨ ਹੈ ਉਹ ਜਿਸ ਭਾਂਤ ਦਾ ਸਾਡਾ ਹੋ ਹੀ ਜਾਂਦਾ ਉਹ ਸਾਨੂੰ ਗੁਰੂ ਦੀ ਗੱਲ ਸੁਣਨ ਦੇ ਵਿੱਚ ਮੁਸ਼ਕਲ ਪੈਦਾ ਕਰਦਾ। ਬਾਣੀ ਪੜ੍ਹ ਕੇ ਵੀ ਸਮਝ ਨਹੀਂ ਆਉਂਦੀ, ਇਹ ਉਹਦੇ 'ਚ ਦੂਜਾ ਅੜਕਾ ਹੈ ਸ਼ਬਦਾਂ ਦਾ। ਇੱਕ ਤੀਜਾ ਜਿਹੜਾ ਕਿ ਜਦੋਂ ਅਸੀਂ ਕਿਸੇ ਥਾਂ 'ਤੇ ਵੱਸਦੇ ਹਾਂ ਤਾਂ ਉੱਥੇ ਇੱਕ ਪ੍ਰਬੰਧ ਚੱਲਦਾ ਹੁੰਦਾ। ਅੱਜ ਅਸੀਂ ਜਿਹੜੇ ਯੁੱਗ 'ਚ ਰਹਿੰਦੇ ਹਾਂ, ਜਿਸ ਦੌਰ 'ਚ ਹਾਂ ਅਸੀਂ, ਇੱਥੇ ਇੱਕ ਤਾਂ ਗੁਰੂ ਘਰ ਹੈ ਜਿੱਥੇ ਅਸੀਂ ਇਕੱਠੇ ਹੁੰਦੇ ਹਾਂ। ਦੂਜੀ ਥਾਂ ਕਿਹੜੀ ਹੈ ਜਿਹਨੂੰ ਆਪਣੀ ਸੱਥ ਫਲਾ ਖੁੰਡ ਮੋੜ ਕਹਿੰਦੇ ਹਾਂ, ਉੱਥੇ ਇਕੱਠੇ ਹੁੰਦੇ। ਤੀਜੀ ਥਾਂ ਕਿਹੜੀ ਹੈ ਜਿੱਥੇ ਅਸੀਂ ਆਪਣੇ ਧੀਆਂ ਪੁੱਤ ਜ਼ਰੂਰ ਭੇਜਦੇ ਹਾਂ ਅੱਜ ਕੱਲ੍ਹ, ਜਿਹਨੂੰ ਸਕੂਲ ਕਹਿੰਦੇ। ਚੌਥੀ ਥਾਂ ਕਿਹੜੀ ਹੈ ਜਿੱਥੇ ਜਾਏ ਬਿਨਾਂ ਸਾਡੀ ਜ਼ਿੰਦਗੀ ਦਾ ਕੋਈ ਕਾਰੋਬਾਰ ਪੂਰਾ ਨਹੀਂ ਹੁੰਦਾ? ਉਹ ਹੈ ਬਾਜ਼ਾਰ, ਮੰਡੀ। ਇਹ ਜਿਹੜੇ ਚਾਰ ਥਾਵਾਂ ਨੇ, ਇਹ ਜਦੋਂ ਬਿਨਾਂ ਦੁਨੀਆ 'ਚ ਪੰਜਵੀਂ ਥਾਂ ਵੀ ਹੈ ਜਿਹਨੂੰ ਮੈਦਾਨ ਕਹਿੰਦੇ ਹੈ, ਉਹ ਲੜਿਆ ਵੀ ਜਾ ਸਕਦਾ, ਖੇਡਿਆ ਵੀ ਜਾ ਸਕਦਾ। ਸਾਰੀ ਦੁਨੀਆ ਦੇ ਵਿੱਚ ਸਾਰੇ ਲੋਕ ਇਹਨਾਂ ਪੰਜਾਂ ਥਾਵਾਂ 'ਚੋਂ ਕਿਸੇ ਇੱਕ ਥਾਂ ਦੀ ਇੱਜ਼ਤ ਵੱਧ ਕਰਦੇ ਹੁੰਦੇ ਹੈ। ਦੁਨੀਆ 'ਚ ਜਿੱਥੋਂ ਦੇ ਲੋਕ ਵੀ ਜਿਹੜੇ ਥਾਂ ਦੀ ਇੱਜ਼ਤ ਵੱਧ ਕਰਨਗੇ, ਉਹਨਾਂ ਦੀ ਜ਼ਿੰਦਗੀ ਉਹ ਥਾਂ ਦੇ ਮੁਤਾਬਕ ਚੱਲਦੀ ਹੈ। ਤੁਹਾਨੂੰ ਮੈਂ ਇੱਕ ਮਿਸਾਲ ਦਿੰਦਾ, ਤੁਸੀਂ ਤੁਹਾਡੇ ਨੇੜੇ ਜਿੰਨੇ ਸ਼ਹਿਰ ਨੇ ਉੱਥੇ ਜਾ ਕੇ ਸਬਜ਼ੀ ਮੰਡੀ ਜਾਓ ਕਦੇ, ਜਿੰਨੇ ਵੀ ਸ਼ਹਿਰ ਨੇ ਜਿੱਥੇ ਪਸ਼ੂਆਂ ਦੀ ਮੰਡੀ ਲੱਗਦੀ, ਟਰੈਕਟਰਾਂ ਦੀ ਮੰਡੀ ਲੱਗਦੀ, ਉੱਥੇ ਜਾਓ ਕਦੇ। ਫਿਰ ਤੁਸੀਂ ਜਿਹਨੂੰ ਸਿਨੇਮਾ ਕਹਿੰਦੇ ਨੇ ਉੱਥੇ ਜਾਓ ਕਦੇ। ਤੁਹਾਨੂੰ ਇਹ ਪਤਾ ਲੱਗ ਜੂ ਕਿ ਸਹੂਲਤ ਕਿਹੜੀ ਥਾਂ 'ਤੇ ਵੱਧ ਹੈ, ਦਾਣੇ ਮੰਡੀ 'ਚ ਹੈ, ਸਬਜ਼ੀ ਮੰਡੀ 'ਚ ਹੈ, ਪਸ਼ੂਆਂ ਜਾਂ ਸੰਦਾਂ ਦੀ ਮੰਡੀ 'ਚ ਹੈ, ਜਾਂ ਬੰਦੇ ਦੇ ਮਨ ਨੂੰ ਭੜਕਾਉਣ ਵਾਲੀ ਮੰਡੀ ਸਿਨੇਮੇ 'ਚ ਹੈ। ਕਿਸੇ ਵੀ ਥਾਂ ਦੀ ਸਰਕਾਰ ਜਿਹੜੇ ਥਾਂ ਨੂੰ ਮੁੱਖ ਮੰਨਦੀ ਹੈ, ਲੋਕਾਂ ਨੂੰ ਉਹ ਥਾਂ ਦੀਆਂ ਸ਼ਰਤਾਂ 'ਤੇ ਜਾਣਾ ਪੈਂਦਾ। ਜਿੱਥੋਂ ਦੀ ਸਰਕਾਰ ਸਕੂਲ ਨੂੰ ਮੁੱਖ ਮੰਨਦੀ ਹੈ, ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਸਕੂਲ ਦੀਆਂ ਨਿਯਮਾਂ ਮੁਤਾਬਕ ਚੱਲਦੀ ਹੈ। ਜਿੱਥੋਂ ਦੀ ਸਰਕਾਰ ਖੇਤਾਂ ਨੂੰ ਮੁੱਖ ਮੰਨਦੀ ਹੈ, ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਖੇਤਾਂ ਮੁਤਾਬਕ ਚੱਲਦੀ ਹੈ। ਜਿੱਥੋਂ ਦੀ ਸਰਕਾਰ ਗੁਰੂ ਘਰ ਨੂੰ ਜਾਂ ਕਿਸੇ ਧਾਰਮਿਕ ਥਾਂ ਨੂੰ ਮੁੱਖ ਮੰਨਦੀ ਹੈ, ਲੋਕਾਂ ਦੀ ਜ਼ਿੰਦਗੀ ਉਹਦੇ ਮੁਤਾਬਕ ਚੱਲਦੀ ਹੈ। ਅਤੇ ਜਿੱਥੋਂ ਦੀ ਸਰਕਾਰ ਮੰਡੀ ਬਾਜ਼ਾਰ ਨੂੰ, ਖਾਸ ਕਰਕੇ ਮਨ ਦੀਆਂ ਭਟਕਣਾਂ ਵਾਲੇ ਬਾਜ਼ਾਰ ਨੂੰ ਮੁੱਖ ਮੰਨਦੀ ਹੈ, ਲੋਕਾਂ ਦੀ ਜ਼ਿੰਦਗੀ ਉਹਦੇ ਮੁਤਾਬਕ ਚੱਲਦੀ ਹੈ। ਤੁਹਾਡੇ ਸਾਰਿਆਂ ਦੀ ਜੇਬ 'ਚ ਆਹ ਜਿਹੜਾ ਸੀਸਾ ਹੈ, ਜਿਹਦੇ 'ਚ 4G ਕਹਿੰਦੇ ਨੇ, ਟੁੱਕ ਪਾਇਆ ਹੋਇਆ, ਇਹ ਸਬੂਤ ਹੈ ਕਿ ਗਾਹਾਂ ਨੂੰ ਸਾਡੀ ਜ਼ਿੰਦਗੀ ਕਾਹਦੇ ਮੁਤਾਬਕ ਚੱਲੇਗੀ। ਇਹ ਤੀਜਾ ਅਤੇ ਵੱਡਾ ਕਾਰਨ ਹੈ ਕਿ ਜਦੋਂ ਕੋਈ ਲੱਗਦਾ ਕਿ ਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਬਾਣੀ ਪੜ੍ਹਦੇ ਹਾਂ ਰਸ ਨਹੀਂ ਆਉਂਦਾ, ਇੱਕ ਬੰਦੇ ਦਾ ਨੁਕਸ ਕੱਢਣਾ ਇਹ ਵੀ ਠੀਕ ਹੈ, ਹਰ ਮਨੁੱਖ 'ਚ ਔਗੁਣ ਹੁੰਦੇ ਨੇ। ਅੱਜ ਤੋਂ ਕੋਈ 50 ਸਾਲ ਪਹਿਲਾਂ ਫਰਾਂਸ ਤੋਂ ਇੱਕ ਕੁੜੀ ਆਈ, ਉਹਨੇ ਪੰਜਾਬ ਦੇ ਉੱਤੇ ਥੋੜ੍ਹੀ ਜਿਹੀ ਖੋਜ ਕਰਨੀ ਸੀ ਆਪਦੀ ਪੜ੍ਹਾਈ ਮੁਤਾਬਕ। ਪੰਜਾਬੀ ਸੂਬਾ ਹਜੇ ਬਣਿਆ ਨਹੀਂ ਸੀ। ਉਹ 2 ਮਹੀਨੇ ਰਹਿਣ ਤੋਂ ਬਾਅਦ ਉਹਨੇ ਜੋ ਲਿਖਿਆ, ਉਹ ਤੁਹਾਡੇ ਜਿਹੜੇ ਜਵਾਕ ਪੜ੍ਹਨ ਜਾਣਦੇ ਆ ਅੰਗਰੇਜ਼ੀ, ਉਹ ਪੜ੍ਹ ਲੈਣਗੇ ਲੱਭ ਕੇ। ਉਹਨੇ 1964-65 'ਚ ਲਿਖਿਆ ਕਿ ਜਿਹੜੇ ਇਹ ਸਿੱਖ ਨੇ, ਜਿਹੜੇ ਪੰਜਾਬ ਦੇ ਲੋਕ ਨੇ, ਜਿੰਨਾ ਇਹ ਚੋਣਾਂ 'ਚ ਗਾਂਹ ਬੜੀ ਜਾਣਗੇ, ਇਹਨਾਂ ਦੀ ਹਾਲਤ ਮੰਦੀ ਹੋਏਗੀ। ਇਹਨਾਂ ਦਾ ਧਰਮ ਕੁਝ ਹੋਰ ਕਹਿੰਦਾ, ਜਿਹੜਾ ਇਹ ਢਾਂਚਾ ਚੱਲਦਾ ਇਹ ਕੁਝ ਹੋਰ ਕਹਿੰਦਾ। ਕੋਈ ਬਾਹਰੋਂ ਆਏ ਕਿਸੇ ਬੰਦੇ ਦੀ 2 ਮਹੀਨਿਆਂ ਬਾਅਦ ਸਾਡੇ ਲੋਕਾਂ ਬਾਰੇ ਇਹ ਰਾਏ ਸੀ। ਇਦੋਂ ਅਗਲਾ, ਕੋਈ 50 ਸਾਲ ਪਹਿਲਾਂ ਇੱਕ ਬੰਦੇ ਨੇ ਕਿਸੇ ਸਰਕਾਰ ਵਾਸਤੇ ਕੰਮ ਕੀਤਾ, ਸਰਕਾਰ ਨੇ ਉਹਦੀ ਜ਼ਿੰਮੇਵਾਰੀ ਲਾਈ। ਉਹ ਇਹ ਸੀ ਕਿ ਜਿਹੜੇ ਲੋਕ ਨੇ ਇਹ ਸਾਡੇ ਆਖੇ ਕਿਉਂ ਨਹੀਂ ਲੱਗਦੇ, ਇਹ 10-20 ਸਾਲਾਂ ਬਾਅਦ ਕਦੇ ਇਹ ਨਾਂ 'ਤੇ ਕਦੇ ਉਸ ਨਾਂ 'ਤੇ ਇਹ ਕੋਈ ਪੰਗਾ ਜਿਹਾ ਪਾ ਲੈਂਦੇ ਨੇ, ਕਾਰਨ ਕੀ ਆ? ਉਹਨੇ 2-2.5 ਸਾਲ ਲਾਏ, ਉਹ ਲਾ ਕੇ ਕਹਿੰਦਾ ਵੀ ਜਿੰਨਾ ਚਿਰ ਇਹ ਜਿਹੜੇ ਲੋਕ ਨੇ ਕੁਦਰਤ ਦੇ ਨੇੜੇ ਨੇ, ਇਹ ਆਪਦਾ ਐਸਾ ਕੰਮ ਕਰਦੇ ਨੇ ਜਿਹਦੇ 'ਚ ਸਰਕਾਰ ਦੀ ਲੋੜ ਨਹੀਂ ਹੈ ਇਹਨਾਂ ਨੂੰ, ਉਹਨਾਂ 'ਚ ਇਹ ਪੰਗੇ ਪਾਉਣਗੇ। ਅਤੇ ਦੁਨੀਆ 'ਚ ਪਿਛਲੇ 40 ਸਾਲਾਂ ਤੋਂ ਜਿੱਥੇ ਜਿੱਥੇ ਵੀ ਲੋਕ ਖੇਤੀ ਕਰਦੇ ਨੇ ਉਹਨਾਂ ਨੂੰ ਖੇਤੀ ਤੋਂ ਕੱਢਿਆ ਜਾ ਰਿਹਾ ਹੈ, ਬਕਾਇਦਾ ਸਰਕਾਰ ਦੀਆਂ ਨੀਤੀਆਂ ਮੁਤਾਬਕ। ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ, ਜਿਹਨੂੰ ਆਪਾਂ ਸਾਜਿਸ਼ ਕਹਿੰਦੇ ਹਾਂ ਉਹ ਨਹੀਂ ਹੈ। ਬਕਾਇਦਾ ਸਰਕਾਰਾਂ ਦੇ ਐਡੇ ਐਡੇ ਪਲੰਦੇ ਨੇ ਜਿਹ 'ਚ ਲਿਖਿਆ ਹੋਇਆ ਕਿ ਹਿੰਦੁਸਤਾਨ ਦੇ ਵਿੱਚ 40 ਕਰੋੜ ਬੰਦੇ ਖੇਤੀ 'ਚ ਲੱਗੇ ਹੋਏ ਨੇ, ਕੋਈ 40 ਕਰੋੜ ਦੇ ਕਰੀਬ, ਇਹਨਾਂ ਨੂੰ ਕੱਢ ਕੇ 2.5 ਕਰੋੜ ਕਰਨਾ ਹੈ, ਜਿਹੜੇ ਬਾਕੀ ਸਾਰੇ ਨੇ 30-32 ਕਰੋੜ ਨੇ ਜਿਹੜੇ, ਉਹਨਾਂ ਨੂੰ ਸ਼ਹਿਰ 'ਚ ਲਿਜਾ ਕੇ ਮਜ਼ਦੂਰ ਬਣਾਉਣਾ ਹੈ। ਇਹ ਸਰਕਾਰ ਦੀ ਨੀਤੀ 'ਚ ਲਿਖਿਆ ਹੋਇਆ ਕੰਮ ਹੈ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਪੰਜਾਬ ਦਾ ਵੱਡਾ ਖੇਤੀ ਵਿਗਿਆਨੀ ਸਰਦਾਰਾ ਸਿੰਘ ਚੋਹਲ, ਜਿਹਨੂੰ 2 ਵਾਰੀ ਇਨਾਮ ਮਿਲਿਆ, ਉਹ ਵੀ ਇਹ ਗੱਲ ਕਹਿੰਦਾ। ਸਰਦਾਰ ਮਨਮੋਹਨ ਸਿੰਘ ਜਿਹੜਾ ਪ੍ਰਧਾਨ ਮੰਤਰੀ ਰਿਹਾ, ਉਹ ਵੀ ਇਹ ਗੱਲ ਕਹਿੰਦਾ। ਰਘੂਰਾਮ ਰਾਜਨ, ਉਹ ਵੀ ਇਹ ਗੱਲ ਕਹਿੰਦਾ। ਜਿਨ੍ਹਾਂ ਨੂੰ ਦੁਨੀਆ ਵੱਡੇ ਸਿਆਣੇ ਮੰਨਦੀ ਹੈ ਪੈਸਿਆਂ ਦੇ, ਉਹ ਸਾਰੇ ਇਹ ਕਹਿੰਦੇ ਨੇ। ਇਹ ਗੱਲ ਦਾ ਸੰਬੰਧ ਜੋ ਮੈਂ ਹੁਣ ਬੇਨਤੀ ਕਰ ਰਿਹਾ ਉਹਦੇ ਨਾਲ ਹੈ ਕਿ ਜਿਸ ਤਰ੍ਹਾਂ ਦੇ ਪ੍ਰਬੰਧ ਵਿੱਚ ਬੰਦਾ ਰਹਿੰਦਾ, ਉਹ ਪ੍ਰਬੰਧ ਉਹਦੇ ਮਨ 'ਤੇ ਅਸਰ ਪਾਉਂਦਾ, ਬੰਦੇ ਨੂੰ ਉਹ ਅਸਰ ਬਹੁਤੀ ਵਾਰੀ ਪਤਾ ਨਹੀਂ ਲੱਗਦਾ ਹੁੰਦਾ। ਤੁਸੀਂ ਇਹ ਵੇਖਣਾ ਸ਼ੁਰੂ ਕਰਿਓ ਕਿ 6 ਸਾਲ ਪਹਿਲਾਂ ਜਦੋਂ ਨੈੱਟ ਚੱਜ ਨਾਲ ਚੱਲਦਾ ਨਹੀਂ ਸੀ, ਉਦੋਂ ਅਤੇ ਹੁਣ 'ਚ ਕੀ ਫਰਕ ਹੈ? ਤੁਹਾਨੂੰ ਮੈਂ 2 ਮੋਟੇ ਫਰਕ ਦੱਸਦਾ। ਹੁਣ ਜੇ ਤੁਹਾਨੂੰ ਸੁਨੇਹਾ ਆ ਜਾਵੇ ਕਿ ਫਲਾਨਾ ਜਿਹੜਾ ਤੁਹਾਨੂੰ ਮਾੜਾ ਮੋਟਾ ਜਾਣਦੇ ਸੀ ਤੁਸੀਂ, ਉਹ ਚੜ੍ਹਾਈ ਕਰ ਗਿਆ, ਤਾਂ ਬੰਦਾ ਕਹਿੰਦਾ ਕੋਈ ਨਹੀਂ, ਸੰਸਕਾਰ 'ਤੇ ਨਹੀਂ, ਚਲ ਭੋਗ 'ਤੇ ਚੱਲ ਜਾਵਾਂਗੇ, ਕਦੇ ਫਿਰ ਬੈਠੇ ਆਵਾਂਗੇ। ਵਿਆਹ ਦਾ, ਮਰਨੇ ਦਾ, ਹੋਰ ਖੁਸ਼ੀ ਦੇ ਮੌਕੇ ਦਾ ਜਿਹੜਾ ਕੋਈ ਸੁਨੇਹਾ ਆਉਂਦਾ, ਹੁਣ ਬੰਦੇ ਦਾ ਚਿੱਤ ਕਰਦਾ ਵੀ ਚਲ ਜੇ ਬਿਨਾਂ ਜਾਇਆਂ ਸਰ ਜੇ। ਇਹ ਬੰਦਿਆਂ ਨੂੰ ਪਤਾ ਨਹੀਂ ਲੱਗਦਾ, ਐਂ ਲੱਗਦਾ ਮੇਰੇ ਮਨ 'ਚੋਂ ਗੱਲ ਆ ਰਹੀ ਹੈ, ਪਰ ਗੱਲ ਹਵਾ 'ਚੋਂ ਆਉਂਦੀ ਹੈ। ਦੂਜੀ ਉਦਾਹਰਣ ਤੁਹਾਨੂੰ ਮੈਂ ਦਿੰਦਾ, ਥੋੜ੍ਹਾ ਚਿਰ ਪਹਿਲਾਂ ਪੰਜਾਬ 'ਚ ਚੋਣਾਂ ਹੋਈਆਂ ਸੀ ਸੂਬੇ ਦੀਆਂ, ਮੁੱਖ ਮੰਤਰੀ ਵਾਲੀਆਂ। ਮੈਂ ਆਪਣੇ ਪਿੰਡ ਦੇ ਦਿਹਾੜੀਦਾਰਾਂ ਤੋਂ ਲੈ ਕੇ ਆਨੰਦਪੁਰ ਸਾਹਿਬ, ਚੰਡੀਗੜ੍ਹ, ਅੰਮ੍ਰਿਤਸਰ ਸਾਰੇ ਕਿਤੇ ਗਿਆ, ਹਰੇਕ ਬਦਲਾਅ ਲਿਆ ਦੇਵਾਂਗੇ ਜੀ। ਮੈਂ ਕਈਆਂ ਨੂੰ ਪੁੱਛਿਆ ਵੀ ਤੇਰੇ ਦਿਮਾਗ 'ਚ ਬਦਲਾਅ ਕਿੱਥੋਂ ਆਇਆ? ਨਹੀਂ ਮੈਂ ਆਪ ਸੋਚਦਾ। ਮੈਂ ਸਭ ਨੂੰ ਕਿਹਾ ਕਿ ਨਹੀਂ ਵੀਰੇ, ਤੁਸੀਂ ਨਹੀਂ ਸੋਚਦੇ, ਇਹ ਸੰਦ ਬੋਲਦਾ। ਠੀਕ, ਉਦੋਂ ਨਹੀਂ ਬਹੁਤੇ ਬੰਦਿਆਂ ਨੂੰ ਲੱਗਿਆ, ਐਂ ਲੱਗਿਆ ਮੇਰੀ ਮਰਜ਼ੀ ਹੈ, ਪਰ ਹੁਣ ਕਈਆਂ ਨੂੰ ਲੱਗਦਾ ਕਿ ਸ਼ਾਇਦ ਮੇਰੀ ਮਰਜ਼ੀ ਨਹੀਂ ਸੀ। ਇਹ ਮੈਂ ਤਾਂ ਦੱਸ ਰਿਹਾ ਕਿ ਜਿਹੜਾ ਅਗਲਾ ਸਮਾਂ ਆ ਰਿਹਾ, ਹੁਣ ਅਸੀਂ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ, ਮੱਥਾ ਟੇਕਦੇ ਹਾਂ, ਅਗਲੀ ਪੀੜ੍ਹੀ ਇਸੇ ਸੰਦ ਦੇ ਵਿੱਚ ਜਿਹੜਾ ਜੇਬ 'ਚ ਪਾਇਆ ਉਹਦੇ 'ਚ ਸਾਰਾ ਗੁਰੂ ਗ੍ਰੰਥ ਸਾਹਿਬ ਪਾਈ ਫਿਰਦੀ ਹੈ। ਉਹ ਜੇ ਜੇਬ 'ਚੋਂ ਥੱਲੇ ਡਿੱਗ ਪਿਆ, ਉਹਨੂੰ ਚੱਕ ਕੇ ਮੱਥੇ ਲਾਊ? ਕੋਈ ਨਹੀਂ ਲਾਉਂਦਾ। ਜੇ ਸਾਡੇ ਹੱਥ 'ਚ ਗੁਟਕ ਹੈ, ਜੇ ਉਹ ਹੱਥੋਂ ਡਿੱਗ ਗਿਆ, ਬੰਦਾ ਚੱਕ ਕੇ ਮੱਥੇ ਲਾਉਂਦਾ, ਮਨ 'ਚ ਪਛਤਾਵਾ ਆਉਂਦਾ, ਬੰਦੇ ਭੁੱਲ ਬਖਸ਼ਾਉਣ ਜਾਂਦੇ। ਤਾਂ ਸਾਡੀ ਜਿਹੜੀ ਘੱਟੋ ਘੱਟ ਸਿੱਖਾਂ ਵਜੋਂ ਜ਼ਿੰਦਗੀ ਹੈ, ਇਹ ਸਵਾਲ ਦੁਆਲੇ ਕਿ ਸਾਡਾ ਬਾਣੀ ਪੜ੍ਹਨ 'ਚ ਮਨ ਨਹੀਂ ਲੱਗਦਾ, ਉਹਦੀ ਮੈਂ ਜਿਹੜੀ ਜਿੰਨਾ ਕੁ ਸਮਾਂ ਸੀ ਉਹ ਬੇਨਤੀ ਤੁਹਾਨੂੰ ਕੀਤੀ ਕਿ ਕਿਹੜੀਆਂ ਕਾਰਨਾਂ ਕਰਕੇ ਨਹੀਂ ਲੱਗਦਾ। ਇੱਕ ਅੱਧੇ ਬੰਦੇ ਦੀ ਜਿਹੜੀ ਬਿਰਤੀ ਮਾੜੀ ਹੈ ਉਹ ਹੋਰ ਗੱਲ ਹੈ, ਜਦੋਂ ਸੈਂਕੜੇ ਹਜ਼ਾਰਾਂ ਭੈਣਾਂ ਭਰਾਵਾਂ ਦਾ ਚਿੱਤ ਨਹੀਂ ਲੱਗ ਰਿਹਾ ਤਾਂ ਮੁਸ਼ਕਲ ਵੱਡੀ ਹੈ, ਮੁਸ਼ਕਲ ਸਾਂਝੀ ਹੈ। ਉਹਦੀ ਮੈਂ ਬੇਨਤੀ ਕੀਤੀ ਕਿ ਪਹਿਲੀ ਮੁਸ਼ਕਲ ਇਹੀ ਹੈ ਕਿ ਸਾਡੇ ਮਨ 'ਚ ਜਿਹੜਾ ਖਿਆਲ ਬਣ ਗਿਆ ਆਪਦੇ ਆਪ ਬਾਰੇ, ਦੁਨੀਆ ਬਾਰੇ, ਉਹਨੂੰ ਵੇਖਣਾ ਪੈਣਾ ਕਿ ਜ਼ਿੰਦਗੀ 'ਚ ਕੀਮਤੀ ਕੀ ਹੈ, ਜ਼ਿੰਦਗੀ 'ਚ ਤਕੜਾ ਕੌਣ ਹੈ, ਵਧੀਆ ਕੌਣ ਹੈ। ਸਾਰੀ ਦੁਨੀਆ 'ਚ ਸਰਕਾਰਾਂ ਨੇ ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਨੂੰ ਇਹ ਮਨਾਇਆ ਹੋਇਆ ਕਿ ਤੁਸੀਂ ਗਰੀਬ ਹੋ। ਗਰੀਬ ਮਤਲਬ ਤੁਹਾਡੇ ਕੋਲ ਪੈਸੇ ਥੋੜ੍ਹੇ ਨੇ, ਪੈਸੇ ਕੀ ਨੇ? ਸਰਕਾਰ ਦਾ ਇੱਕ ਕਾਗਜ਼ ਹੈ, ਉਹਦੇ ਦੋ ਅੱਖਰ ਲਿਖੇ ਹੋਏ ਨੇ, ਉਹ ਜਵਾਕ ਨੂੰ ਫੜਾਓ ਅਤੇ ਜਵਾਕ ਨੂੰ ਪਾੜ ਦਿੰਦਾ, ਕਮਲੇ ਨੂੰ ਫੜਾਓ ਕਮਲਾ ਵੀ ਪਾੜ ਦਿੰਦਾ। ਅਸੀਂ ਨਹੀਂ ਪਾੜ ਸਕਦੇ, ਕਿਉਂ? ਸਾਡੇ ਮਨ 'ਚ ਇਹ ਵਸ ਗਿਆ ਕਿ ਉਹ ਟੁਕੜਾ ਜਿਹਾ ਕਾਗਜ਼ ਦਾ ਇਹ ਬਹੁਤ ਕੀਮਤੀ ਹੈ, ਇਹ ਰੱਸੀ ਹੈ ਜਿਹੜੀ ਸਾਡੇ ਦਿਮਾਗ 'ਚ ਪਈ ਹੋਈ ਹੈ, ਇਹ ਦੁਨੀਆ ਦਾ ਚੱਲਣ ਹੈ। ਜਿੰਨਾ ਚਿਰ ਇਹ ਰੱਸੀ ਦਿਮਾਗ ਦੇ ਉੱਤੇ ਬੱਝੀ ਹੋਈ ਹੈ, ਮਨ ਜਿੱਥੇ ਬੱਝਿਆ ਉੱਥੋਂ ਰਸ ਲੈਂਦਾ। ਜਿੰਨਾ ਚਿਰ ਮਨ ਗੁਰੂ ਘਰ ਨਹੀਂ ਬੱਝਦਾ, ਇਤਿਹਾਸ 'ਚ ਨਹੀਂ ਬੱਝਦਾ, ਬਾਣੀ 'ਚ ਰਸ ਕਿੱਦਾਂ ਆਊਗਾ? ਨਹੀਂ ਆਉਣ। ਅਸੀਂ ਆਪਣੇ ਧੀਆਂ ਪੁੱਤਾਂ ਨੂੰ ਸਵੇਰੇ 5 ਵਜੇ ਉੱਠ ਕੇ ਤਿਆਰ ਕਰਦੇ ਹਾਂ। ਮੈਂ ਦੇਖਿਆ ਕਿ ਐਸੀਆਂ ਬੱਸਾਂ ਨੇ ਸਕੂਲਾਂ ਦੀਆਂ ਜਿਹੜੀਆਂ ਜਵਾਕਾਂ ਨੂੰ ਸਿਆਲ 'ਚ ਘਰੋਂ 6:30 ਲੈ ਜਾਂਦੀਆਂ ਨੇ, ਨਾ ਜਵਾਕ ਦੀ ਨੀਂਦ ਪੂਰੀ, ਨਾ ਉਹਦਾ ਹਾਗਣ ਮੂਤਣ ਪੂਰਾ। ਜਿੱਥੇ ਮਰਜ਼ੀ ਜਾ ਕੇ ਦੇਖੋ ਜਵਾਕਾਂ ਨੂੰ ਕਬਜ਼ੀਆਂ ਨੇ, ਉਹਨਾਂ ਦੇ ਪੇਟ ਖਰਾਬ ਨੇ। 10-10 ਸਾਲ ਦੇ ਜਵਾਕਾਂ ਨੂੰ ਉਹ ਬਿਮਾਰੀ ਹੈ ਜਿਹੜੀ 80 ਸਾਲ ਦੇ ਬੁੜਿਆਂ ਨੂੰ ਹੁੰਦੀ ਸੀ, ਕਿਉਂਕਿ ਅਸੀਂ ਜਿਹੜੇ ਪ੍ਰਬੰਧ 'ਚ ਪੈ ਗਏ ਉਹਦੇ 'ਚ ਨਹੀਂ ਦੇਖ ਰਹੇ ਕਿ ਇਹਦੇ 'ਚ ਕੋਈ ਨੁਕਸ ਹੈ। ਸਾਨੂੰ ਲੱਗਦਾ ਭੱਜ ਕੇ ਹੋਰ ਗਾਂਹ ਜਾਓ, ਸ਼ਾਇਦ ਥੋੜ੍ਹਾ ਜਿਹਾ ਸੌਖਾ ਥਾਂ ਲੱਭ ਜੂ ਕਿਤੇ। ਦੁਨੀਆ 'ਚ ਸਿਆਣੇ ਕਹਿੰਦੇ ਨੇ ਕਿ ਇੱਦਾਂ ਸੌਖਾ ਥਾਂ ਨਹੀਂ ਲੱਭਦਾ। ਜੇ ਇੱਦਾਂ ਨਹੀਂ ਲੱਭਦਾ ਤਾਂ ਅਸੀਂ ਆਪਣੇ ਘਰ ਕਿਵੇਂ ਲੱਭ ਸਕਦੇ ਹਾਂ? ਉਹਦੀ ਮੈਂ ਆਖਰੀ ਬੇਨਤੀ ਇਹ ਕਰਦਾ ਕਿ ਸਾਡੇ ਕੋਲ ਜਿੰਨਾ ਸਮਾਂ ਹੈ, ਕੋਸ਼ਿਸ਼ ਇਹ ਕਰੀਏ ਕਿ 8 ਪਹਿਰਾਂ 'ਚੋਂ 1 ਪਹਿਰ ਆਪਦਾ ਮਿੱਥ ਕੇ ਗੁਰਬਾਣੀ ਇਤਿਹਾਸ 'ਤੇ ਲਾਈਏ, ਆਪਦੇ ਆਪ ਵਾਸਤੇ ਵੀ, ਆਪਣੇ ਧੀਆਂ ਪੁੱਤਾਂ ਵਾਸਤੇ ਵੀ। ਜਿਹਦੇ ਤੋਂ 2 ਪਹਿਰ ਮਿਹਨਤ ਕਰਕੇ ਜ਼ਿੰਦਗੀ ਨਹੀਂ ਸਫਲ ਹੁੰਦੀ, ਉਹਦੇ ਤੋਂ 4 'ਚ ਵੀ ਨਹੀਂ ਹੋਣੀ। ਵੱਧ ਹੱਡ ਭੰਨਣ ਨਾਲ ਜ਼ਿੰਦਗੀ ਸੌਖੀ ਕਦੇ ਹੁੰਦੀ ਨਹੀਂ ਹੈ। ਦੁਨੀਆ 'ਚ ਬਹੁਤ ਥਾਵਾਂ 'ਤੇ ਵਾਪਰ ਰਿਹਾ, ਮਸਲਾ ਸਮਝ ਨੂੰ ਬਦਲ ਲੈਣ ਦਾ ਹੈ। ਜਿੰਨਾ ਚਿਰ ਮਨ ਦਾ ਖਿਆਲ ਨਹੀਂ ਬਦਲਦਾ, ਦੁਨੀਆ ਬਦਲੀ ਹੋਈ ਦਿਸਦੀ ਨਹੀਂ ਹੈ। ਤਾਂ ਪਹਿਲਾਂ ਇਹੀ ਕਿ ਅਸੀਂ ਰੋਈਏ ਚਾਹੇ ਪਿੱਟੀਏ, ਆਪਣੇ ਆਪ ਨਾਲ ਇਹ ਵਾਅਦਾ ਕਰੀਏ ਕਿ ਘੱਟ ਤੋਂ ਘੱਟ 1 ਪਹਿਰ ਦਾ ਸਮਾਂ ਗੁਰਬਾਣੀ ਪਾਠ ਜਾਂ ਇਤਿਹਾਸ ਦੇ ਉੱਤੇ ਜ਼ਰੂਰ ਵਿਚਾਰੀਏ, ਘੱਟੋ ਘੱਟ ਆਪਣੇ ਧੀਆਂ ਪੁੱਤਾਂ ਲਈ ਜਾਂ ਦੋਹਤੇ ਪੋਤਿਆਂ ਲਈ ਵੀ ਜ਼ਰੂਰ। ਜਵਾਕ ਸਾਡੇ ਤਾਂ ਹੀ ਸਾਡੇ ਨੇ ਜਿੰਨੇ ਸ਼ਬਦ ਅਸੀਂ ਉਹਨਾਂ ਨੂੰ ਆਪਣੇ ਦੇ ਗਏ। ਜਿਹੜੇ ਇਹ ਕਾਗਜ਼ ਦੇ ਰੁਪਈਏ ਨੇ, ਅੱਜ ਸਰਕਾਰ ਰੱਦ ਕਰ ਦੂਗੀ, ਕੱਲ੍ਹ ਨੂੰ ਜਵਾਕ ਖਰਚ ਕਰ ਦੂ, ਜ਼ਮੀਨ ਵੇਚ ਦੂ, ਕੋਈ ਕਬਜ਼ੇ ਕਰ ਲੂ ਜ਼ਮੀਨ 'ਤੇ ਉਹਦੇ 'ਤੇ ਜੋ ਬਣਾ ਕੇ ਦੇਵਾਂਗੇ। ਸਿਆਣੇ ਦੁਨੀਆ 'ਚ ਕਹਿੰਦੇ ਨੇ ਕਿ ਬੱਚੇ ਨੂੰ ਉਹੀ ਦੇ ਕੇ ਜਾਓ ਜਿਹਨੂੰ ਕੋਈ ਖੋਹ ਨਹੀਂ ਸਕਦਾ, ਉਹ ਸ਼ਬਦ ਹੈ। ਇਤਿਹਾਸ ਵਜੋਂ ਵੀ, ਧਰਮ ਵਜੋਂ ਵੀ, ਤਾਂ ਹੀ ਉਹ ਗੁਰੂ ਸਾਹਿਬ ਨੇ ਕਿਹਾ ਕਿ ਉਹ ਸ਼ਬਦ ਗੁਰੂ ਹੈ। ਪਹਿਲਾਂ ਸਾਡੀ ਟੇਕ, ਸਾਡੀ ਸਮਝ ਇਸ ਗੱਲ 'ਤੇ ਆਵੇ ਕਿ ਸਭ ਤੋਂ ਕੀਮਤੀ ਸ਼ਬਦ ਹੈ ਗੁਰੂ ਦਾ, ਸਭ ਤੋਂ ਕੀਮਤੀ ਸ਼ਬਦ ਹੈ ਸਾਡੇ ਇਤਿਹਾਸ ਦਾ, ਉਹਦਾ ਸਭ ਤੋਂ ਸੌਖਾ ਰੂਪ ਹੈ ਅਰਦਾਸ। ਘੱਟੋ ਘੱਟ ਜਿਹੜੇ ਆਪਦੀ ਅਨਪੜ੍ਹਤਾ ਕਰਕੇ ਜਾਂ ਕਿਸੇ ਕਾਰਨ ਕਰਕੇ ਬਾਣੀ ਇਤਿਹਾਸ ਆਪਣੇ ਧੀਆਂ ਪੁੱਤਾਂ ਨੂੰ ਸਮਝਾਉਣ ਦੇ ਸਮਰੱਥ ਨਹੀਂ ਹਨ, ਉਹ ਇੰਨਾ ਜ਼ਰੂਰ ਕਰਨ ਕਿ ਇਹਨਾਂ ਬੱਚਿਆਂ ਨੂੰ ਰੋਜ਼ 2 ਵੇਲੇ ਅਰਦਾਸ ਜ਼ਰੂਰ ਸਿਖਾਓ, ਇੱਥੇ ਜ਼ਰੂਰ ਲੈ ਕੇ ਆਓ। ਇਹਦਾ ਪਹਿਲਾ ਕੰਮ ਹੈ। ਦੂਜਾ, ਜਿੰਨਾ ਵੀ ਮਾਈ ਭਾਈ ਉਹਨੂੰ ਪਾਠ ਕਰਨ ਦਾ ਮੌਕਾ ਲੱਗਦਾ, ਉਹਨੂੰ ਸਮਾਂ ਲੱਗਦਾ, ਉਹ ਇਹ ਯਾਦ ਰੱਖੇ ਕਿ ਚਾਹੇ ਜਿਹਨੂੰ ਜਵਾਨੀ ਕੰਠ ਵੀ ਹੈ, ਉਹ ਪਾਠ ਗੁਟਕਾ ਸਾਹਿਬ ਤੋਂ ਵੇਖ ਕੇ ਕਰੇ, ਗੁਰੂ ਦੇ ਦਰਸ਼ਨ ਸਹਿਤ ਮਨ ਘੱਟ ਭਟਕਦਾ। ਜੇ ਮਨ ਸ਼ਬਦ ਨਾਲ ਬੱਝਿਆ ਤਾਂ ਸਭ ਕੁਝ ਠੀਕ ਹੋ ਜਾਣਾ, ਸਰੀਰ ਦੀ ਬਿਮਾਰੀ ਵੀ ਠੀਕ ਹੋ ਜਾਣੀ ਹੈ, ਦੁਨੀਆ ਦੀ ਹਾਲਤ ਵੀ ਠੀਕ ਜਾਪੂਗੀ। ਜਿਹੜਾ ਗੁਰੂ ਸਾਹਿਬ ਕਹਿੰਦੇ ਨਾ ਵੀ ਜੇ ਚਾਹੇ ਬਾਹਰ ਧੁੱਪ ਤਪਦੀ ਹੈ, ਜੇ ਮਨ ਟਿਕਿਆ ਤਾਂ ਬਸੰਤ ਹੈ, ਜੇ ਮਨ ਨਹੀਂ ਟਿਕਿਆ ਤਾਂ ਬਾਹਰ ਬਸੰਤ ਹੈ, ਅੰਦਰ ਪਤਝੜ ਹੈ। ਤਾਂ ਇਸ ਕਰਕੇ ਜਿਹੜਾ ਪਾਠ ਕਰਨਾ ਉਹ ਗੁਟਕਾ ਸਾਹਿਬ ਤੋਂ ਵੇਖ ਕੇ ਕਰਨਾ। ਇਹ ਤੋਂ ਅਗਲਾ, ਬੋਲ ਕੇ ਕਰਨਾ, ਘੱਟੋ ਘੱਟ ਇੰਨਾ ਕੁ ਬੋਲ ਕੇ ਕਿ ਸਾਡੇ ਕੰਨ ਸੁਣਦੇ ਹੋਣ। ਜੇ ਮੇਰੇ ਕੀਤੇ ਪਾਠ ਨੂੰ ਮੈਂ ਹੀ ਨਹੀਂ ਸੁਣ ਸਕਦਾ ਤਾਂ ਇਹ ਸਮਝੋ ਕਿ ਸਾਡੇ ਪਾਠ ਨੂੰ ਗੁਰੂ ਨੇ ਨਹੀਂ ਸੁਣਿਆ। ਸ਼ਰਤ ਹੈ ਇਹ ਬਾਣੀ ਪੜ੍ਹਨ ਦੀ, ਪਾਠ ਕਰਨ ਦੀ, ਕਿ ਪਾਠ ਵੇਖ ਕੇ ਕਰਨਾ, ਦੂਜਾ ਇੰਨਾ ਕੁ ਬੋਲ ਕੇ ਜ਼ਰੂਰ ਕਰਨਾ ਕਿ ਸਾਡੇ ਕੰਨ ਸੁਣਦੇ ਹੋਣ। ਕਿਉਂਕਿ ਸਾਡੇ ਦੋ ਹੀ ਇੰਦਰੀ ਹੈ ਜਿਹੜੇ ਸਾਨੂੰ ਭਟਕਾਉਂਦੇ ਨੇ, ਇੱਕ ਅੱਖਾਂ ਇੱਕ ਕੰਨ। ਜੇ ਦੋਨੇ ਗੁਰੂ ਨਾਲ ਜੁੜਨਗੇ ਤਾਂ ਕੋਈ ਕਾਰਨ ਨਹੀਂ ਹੈ ਕਿ ਤੁਹਾਨੂੰ ਰਸ ਨਾ ਆਵੇ, ਆਏਗਾ। ਚਾਹੇ ਤਿੰਨਾਂ ਪੈਰਾਂ 'ਚੋਂ ਇੱਕ ਪੰਕਤੀ ਦਾ ਆਵੇ, ਜੇ ਇੱਕ ਪੰਕਤੀ ਦਾ ਵੀ ਆਇਆ, ਜਿੱਦਾਂ ਲੋਕ ਨਸ਼ਾ ਕਰਦੇ ਨੇ ਉਦੋਂ ਜ਼ਿਆਦਾ ਅਸਰ ਹੈ। ਬਾਣੀ 'ਚ ਇਹ ਲਿਖਿਆ ਹੋਇਆ ਕਿ ਸੀਤੋ ਸੀਤਾ ਮਹਿਮਾ ਮਾਹੇ, ਜਿਹੜਾ ਪੜ੍ਹਦੇ ਨਾ ਜਪੁਜੀ ਸਾਹਿਬ ਆਪਾਂ, ਇੱਕ ਪੰਕਤੀ ਆਉਂਦੀ ਉਹਦੇ 'ਚ, ਉਹਦਾ ਅਸਲ ਮਤਲਬ ਇਹੀ ਹੈ। ਜਿੱਦਾਂ ਡਰ ਜਾਂਦੇ ਹਾਂ ਅਸੀਂ, ਜਿੱਦਾਂ ਸਾਨੂੰ ਕੋਈ ਸਵਾਦ ਆਉਂਦਾ ਹੈ, ਸਰੀਰ 'ਚ ਇੱਕ ਤਰੰਗ ਨਿਕਲਦੀ ਹੈ ਜਿਹਨੂੰ ਆਪਣੇ ਮਾਲ ਵਿੱਚ ਕਹਿੰਦੇ ਆ ਵੀ ਸੀਤ ਨਿਕਲ ਗਿਆ। ਗੁਰਬਾਣੀ 'ਚ ਉਹੀ ਗੱਲ ਕਹੀ ਹੋਈ ਹੈ ਕਿ ਸੀਤੋ ਸੀਤਾ ਮਹਿਮਾ ਮਾਹੇ। ਜੇ ਇੱਕ ਵਾਰੀ ਵੀ ਤੁਹਾਡੇ ਮਨ 'ਤੇ ਝਰਨਾਹਟ ਆ ਗਈ ਤਾਂ ਰਸ ਆਇਆ। ਇਹ ਤੋਂ ਅਗਲਾ, ਜਦੋਂ ਵੀ ਬਾਣੀ ਪੜ੍ਹਨੀ ਉਹ ਹੌਲੀ ਪੜ੍ਹਨੀ ਹੈ, ਤੇਜ਼ ਨਹੀਂ ਪੜ੍ਹਨੀ। ਬਾਣੀ ਨੂੰ ਪੜ੍ਹਨ ਦੀ ਜਿਹੜੀ ਬੁਨਿਆਦੀ ਸ਼ਰਤ ਹੈ ਉਹ ਇਹੀ ਹੈ। ਇੱਥੇ ਆ ਬਾਬੇ ਬੈਠੇ ਹੋਏ ਨੇ, ਹੋ ਸਕਦਾ ਇਹਨਾਂ ਨੂੰ ਕਿਸੇ ਨੇ ਸੀਨਾ ਮਸੀਨਾ ਦੱਸਿਆ ਹੋਵੇ ਕਿ ਅਸਲ 'ਚ ਅਖੰਡ ਪਾਠ ਕਿੰਨੇ ਚਿਰ 'ਚ ਹੁੰਦਾ ਸੀ। ਅੱਜ ਜਿੰਨੇ ਘੰਟੇ ਕਹਿੰਦੇ ਆ ਇੰਨੇ ਪਹਿਰ ਲੱਗਦੇ ਸੀ। ਜਦੋਂ ਬਾਣੀ ਨੂੰ ਠੀਕ ਤਰੀਕੇ ਪੜ੍ਹਾਂਗੇ, ਮੈਂ ਸਭ ਤੋਂ ਇੱਕੋ ਪੰਕਤੀ ਬੋਲਦਾ ਤੁਹਾਡੇ ਇੱਥੇ ਬੋਲ ਕੇ ਜਾਵਾਂਗਾ ਵੀ ਜੇ ਹੌਲੀ ਪੜ੍ਹਦੇ, ਟਕਾ ਕੇ ਪੜ੍ਹਦੇ ਤਾਂ ਅਰਥ ਖੁੱਲ੍ਹਦੇ ਨੇ ਮਨ ਦੇ ਉੱਤੇ, ਮਨ ਸ਼ਬਦ ਦੇ ਨੇੜੇ ਆਉਂਦਾ। ਜਦੋਂ ਤੇਜ਼ ਪੜ੍ਹਦੇ ਇਕੱਲੀ ਤਰਜ ਸੁਣਦੀ ਹੈ, ਥੋੜ੍ਹਾ ਹੌਲੀ ਪੜ੍ਹੋ ਸ਼ਬਦ ਸੁਣਦਾ, ਹੋਰ ਹੌਲੀ ਪੜ੍ਹੋ ਇੱਦਾਂ ਲੱਗਦਾ ਕਿ ਗੁਰੂ ਤੁਹਾਡੇ ਨਾਲ ਗੱਲ ਕਰ ਰਹੇ ਨੇ। ਟਕਾ 'ਚ ਹੈ, ਇੱਕੋ ਪੰਕਤੀ ਸਭ ਤੋਂ ਬੋਲੀ ਦੀ ਹੈ ਕਿ ਜੇ ਛੇਤੀ ਪੜ੍ਹਦੇ ਹਾਂ ਤਾਂ ਇੱਦਾਂ ਪੜ੍ਹਦੇ ਬੰਦ ਖਲਾਸੀ ਭਾਣੇ ਹੋਏ। ਜੇ ਟਕਾ 'ਚ ਪੜ੍ਹਦਾ ਤਾਂ ਸਮਝ ਪੈਂਦਾ ਕਿ ਬੰਦੇ ਖਲਾਸੇ ਦੋ ਨੇ ਜੀ, ਭਾਣੇ ਹੋਏ। ਬੰਨਣ ਵੀ ਛੁੱਟਣ ਵੀ ਦੋਨੇ ਭਾਣੇ 'ਚ ਨੇ। ਜੇ ਇਕੱਠਾ ਪੜ੍ਹਦੇ ਹਾਂ ਫਿਰ ਬੰਦ ਖਲਾਸੀ ਇੱਕ ਲੱਗਦੀ ਹੈ। ਜਦੋਂ ਹੀ ਪਾਠ ਕਰਦੇ ਤੁਹਾਨੂੰ ਪਤਾ ਲੱਗ ਜਾਣਾ ਕਿ ਜਿਵੇਂ ਗੱਲ ਹੋ ਰਹੀ ਹੈ ਤਾਂ ਦੁਨੀਆ ਸਾਰੀ ਵਿਸਰ ਜਾਏਗੀ, ਦੁਨੀਆ ਦੇ ਧਿਆਨ ਵੀ ਵਿਸਰ ਜਾਣਗੇ, ਤੁਸੀਂ ਹੋਵੋਗੇ ਅਤੇ ਗੁਰੂ ਸਾਹਿਬ ਪ੍ਰਤੱਖ ਹੋਣਗੇ। ਹੌਲੀ ਪਾਠ ਕਰਨ ਦੇ ਵਿੱਚ, ਸਹਿਜੇ ਪਾਠ ਕਰਨ ਦੇ ਵਿੱਚ ਇੰਨੀ ਮਹੱਤਤਾ ਹੈ। ਜਿਸ ਵੀ ਮਾਈ ਭਾਈ ਨੇ ਪਾਠ ਕਰਨਾ ਉਹਦੇ ਸਨਮੁੱਖ ਇਹ ਬੇਨਤੀ ਹੈ। ਇਹ ਤੋਂ ਅਗਲੀ ਆਖਰੀ ਬੇਨਤੀ, ਪਾਠ ਕਰਨ ਦੇ ਵਿੱਚ ਸਾਡੇ ਸਭ ਤੋਂ ਵੱਡੀ ਮੁਸ਼ਕਲ ਕੀ ਆਈ ਕਿ ਜਿਹੜੇ ਸਕੂਲ ਪੜ੍ਹ ਕੇ ਉਹਨਾਂ ਨੂੰ ਲੱਗਿਆ ਅਸੀਂ ਬਾਣੀ ਵੀ ਪੜ੍ਹ ਸਕਦੇ ਹਾਂ, ਬਾਣੀ ਵੀ ਗੁਰਮੁਖੀ 'ਚ ਹੈ। ਬਾਣੀ ਪੜ੍ਹਨ ਦੇ ਵਿੱਚ ਜਿਹੜੀਆਂ ਲਘੂ ਮਾਤਰਾਵਾਂ ਨੇ, ਛੋਟੀਆਂ ਮਾਤਰਾਵਾਂ ਨੇ, ਔਂਕੜ ਹੈ, ਸਿਹਾਰੀ ਹੈ, ਮੁਕਤ ਹੈ, ਉਹ ਤਿੰਨਾਂ ਦਾ ਉਚਾਰਨ ਇੱਕ ਸਹਿਜ ਮੰਗਦਾ, ਬਹੁਤ ਸਹਿਜ ਮੰਗਦਾ। ਜਿੰਨਾ ਚਿਰ ਉਹਦੇ 'ਤੇ ਸੁਰਤ ਨਹੀਂ ਜਾਂਦੀ, ਪਾਠ ਦੀ ਇਕਾਗਰਤਾ ਨਹੀਂ ਬਣਦੀ, ਉਹਦੇ ਲਈ ਸੰਥਿਆ ਜ਼ਰੂਰੀ ਹੁੰਦੀ ਹੈ। ਜਿਨ੍ਹਾਂ ਨੇ ਅੱਜ ਤੱਕ ਨਹੀਂ ਲਈ, ਪਾਠ ਕਰ ਰਹੇ ਨੇ, ਭੁੱਲ ਬਖਸ਼ਾ ਕੇ ਸੰਥਿਆ ਲੈਣੀ ਚਾਹੀਦੀ। ਪਾਠ ਵੇਖ ਕੇ ਕਰਨਾ ਚਾਹੀਦਾ, ਬੋਲ ਕੇ ਕਰਨਾ ਚਾਹੀਦਾ, ਹੌਲੀ ਸਹਿਜੇ ਕਰਨਾ ਚਾਹੀਦਾ। ਜੋ ਮੁਸ਼ਕਲਾਂ ਦੁਨੀਆ ਦੇ ਹਿਸਾਬ ਨਾਲ ਹਨ ਉਹ ਤੁਹਾਡੇ 'ਚੋਂ ਜਿਹੜਾ ਕੋਈ ਮਾਈ ਭਾਈ ਸਾਰੀ ਦੁਨੀਆ ਦੀ ਸੇਵਾ ਵਜੋਂ ਹੱਲ ਕਰਨਾ ਚਾਹੁੰਦਾ, ਉਹ ਪਹਿਲੀ ਬੇਨਤੀ ਉਹਦੇ ਲਈ ਸੀ ਕਿ ਸਾਨੂੰ ਸਮਝ ਆ ਜਾਏ ਕਿ ਸਾਡੇ ਧੀਆਂ ਪੁੱਤਾਂ ਦਾ ਮਨ ਕਿਉਂ ਨਹੀਂ ਟਿਕੇਗਾ ਅਤੇ ਸਾਡਾ ਕਿਉਂ ਨਹੀਂ ਟਿਕ ਰਿਹਾ। ਹਕੂਮਤਾਂ ਦੇ ਪ੍ਰਬੰਧ ਕਰਕੇ, ਸਾਡੇ ਮਨ 'ਚ ਚੱਲਦਿਆਂ ਸ਼ਬਦਾਂ ਕਰਕੇ, ਸਾਡੀ ਬਣੀ ਹੋਈ ਸਮਝ ਕਰਕੇ, ਜਿੰਨਾ ਸਮਾਂ ਸੀ ਉਹ ਸਮਾਪਤ ਹੋ ਗਿਆ। ਭੁੱਲਾਂ ਚੁੱਕਾਂ ਲਈ ਖਿਮਾ, ਜੋ ਗਲਤੀ ਹੋਵੇ ਸੰਗਤ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਨੇ। ਅਰਦਾਸ ਬੇਨਤੀ ਕਰਨਾ, ਫਤਿਹ ਸਾਂਝੀ ਕਰੋ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।